ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਦਰਸ਼ਨ ਕਰਨ ਦਾ ਜੇਕਰ ਭਲੇ ਸੋਮ ਜੀ ਦਾ ਮੇਰੇ ਚਿੰਨ ਕੇ ਕਰੇ ਦਰਸ਼ਨ ਹਰ ਪਰ ਤੇਰੇ ਰਾਮ ਅੱਖਾਂ ਸੋਮ ਜੀ ਨੇ ਗੁਰੂ ਦਾ ਦਰਸ਼ਨ ਕਰਦੀਆਂ ਨੇ ਪਵਿੱਤਰ ਹੁੰਦੀਆਂ ਨੇ ਕੀ ਮੈਂ ਉਹ ਸਰਤਾ ਗੁਰੂ ਜੀ ਸੰਤਾਂ ਦਾ ਰੋਜ਼ਾ ਦਿੰਦੇ ਨੇ ਉਹ ਜਿਹੜਾ ਮਨੁੱਖ ਦੇ ਕੰਨ ਨੇ ਤੇ ਪਾਣੀ ਸਰਵਣ ਕਰਦੇ ਨੇ ਉਹਨੂੰ ਵੀ ਸਤਿਗੁਰੂ ਜੀ ਕਹਿੰਦੇ ਕੰਨ ਵਿੱਚ ਸਰਦੇ ਨੇ ਇਸ ਕਰਕੇ ਭਾਈ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਉਹਨਾਂ ਤੋਂ ਬਾਅਦ ਜੋ ਸਤਿਗੁਰੂ ਜੀ ਨੇ ਹੁਕਮਨਾਮਾ ਵਰਤਿਆ ਹੁਕਮਨਾਮਾ ਜ਼ਰੂਰੀ ਹੈ ਇਹਦੀ ਪ੍ਰਚਾਰ ਜ਼ਰੂਰ ਪ੍ਰਚਾਰ ਵੀ ਪੈਸੇ ਜੋ ਪਰਿਵਾਰ ਵਾਲੇ ਆਉਂਦੇ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਗੁਰੂ ਨੇ ਜੋ ਹੁਕਮ ਕੀਤਾ ਕਿੰਦਰ ਬਾਣੀ ਪੜ੍ਹੀ ਹੈ ਉਹਦੇ ਵਿੱਚ ਗੁਰੂ ਦੀ ਖੁਸ਼ੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਜਿਸ ਕਾਰਨ ਵਾਸਤੇ ਗੁਰੂ ਸਾਹਿਬ ਆਏ ਨੇ ਸੰਗਤ ਸੰਪੂਰਨ ਹੋਇਆ ਕਿ ਨਹੀਂ ਹੋਇਆ ਇਸ ਕਰਕੇ ਹੁਕਮਨਾਮੇ ਦੀ ਜ਼ਰੂਰ ਪਤਾ ਰੱਖਣਾ ਚਾਹੀਦਾ ਕਿ ਕੀ ਹੁਕਮਨਾਮਾ ਸਤਿਗੁਰੂ ਜੀ ਨੇ ਸਾਨੂੰ ਕੀ ਵਾਪਸ ਕੀਤਾ ਆਖਰ ਦੇ ਵਿੱਚ ਫੈਸਲੇ ਦੀ ਅਜੀਤ ਹੁੰਦੀ ਹੈ ਤਿੰਨ ਦਿਨਾਂ ਤੋਂ ਬਾਅਦ ਉਹ ਫੈਸਲਾ ਹੈ ਹੁਕਮਨਾਮਾ ਥੋੜ੍ਹੇ ਸਮੇਂ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਬਾਣੀ ਦੀ ਵਿਚਾਰ ਕਰਕੇ ਸੋਲ ਸਰਾਬ ਦੇ ਵਿੱਚ ਸਤਿਗੁਰੂ ਜੀ ਨੇ ਹੁਕਮਨਾਮਾ ਵਾਪਸ ਕੀਤਾ ਉਹ ਆਪ ਨੂੰ ਸੰਗਤ ਨੇ ਭਾਵੇਂ ਪਹੁੰਚਿਆ ਨੇ ਗੁਰਮੁਖਾਂ ਨੇ ਸਰਵਣ ਕੀਤਾ ਹੋਵੇ ਤਾਂ ਵੈਸੇ ਜੇ ਬਾਣੀ ਪੜ੍ਹੀ ਹੁੰਦੀ ਹੈ ਉਹਨੂੰ ਤਾਂ ਇਸ ਵਿੱਚ ਰਹਿ ਜਾਂਦਾ ਜੇ ਬਾਣੀ ਪੜ੍ਹੀ ਨਹੀਂ ਹੁੰਦੀ ਉਹਨੂੰ ਇਸ ਦੀ ਸਮਝ ਵੀ ਨਹੀਂ ਲੱਗਦੀ ਇਸ ਕਰਕੇ ਜਿਹਨਾਂ ਗੁਰਮੁਖਾਂ ਨੇ ਬਾਣੀ ਜਿੱਥੇ ਪਹਿਲਾਂ ਸੁਣੀ ਹੁੰਦੀ ਹੈ ਉਹਨਾਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਹੁਕਮਨਾਮਾ ਕਿਹੜਾ ਆਇਆ ਇਸ ਕਰਕੇ ਸੋਲ ਰਾਤ ਦੇ ਵਿੱਚ ਸੋਲ ਜਿਹੜਾ ਰਾਤ ਦੇ ਵਿੱਚ ਪੰਜੇ ਪਾਤਸ਼ਾਹ ਜੀ ਦੀ ਬਾਣੀ ਆ ਪਰ ਪੂਰਾ ਪੇਟੋ ਪਿੰਡ ਭਰਦੀ ਮਨੇ ਦਇਆ ਪ੍ਰਗਟ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਰੇ ਸਾਥੀ ਦਾ ਮਨ ਦੇ ਅੰਦਰ ਹਨੇਰਾ ਪਿਆ ਹੋਵੇ ਮਨੁੱਖ ਕਿਸ ਕਾਰਜ ਵਾਸਤੇ ਆਇਆ ਕਾਰਜ ਕਰਦਾ ਇਹ ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਨੇ ਮਨੁੱਖ ਮਨੁੱਖ ਨੂੰ ਬਚਣ ਦਿੱਤਿਆ ਪ੍ਰਾਣੀ ਤੋਂ ਆਇਆ ਰਾਹਾ ਲੈਣ ਲੱਗਾ ਕਿ ਤੱਕ ਪਕੜੇ ਤਾਂ ਮੁੱਖ ਦੀ ਚੰਗੀ ਰਹਿਣ ਸਾਰੇ ਮਨੁੱਖ ਦਾ ਜੀਵਨ ਚਾਹੇ ਬੇਦਰ 100 ਸਾਲ ਦੀ ਉਮਰ ਹੈ ਚਾਹੇ ਕਿਸੇ ਦੀ 70 ਸਾਲ ਦੀ ਉਮਰ ਹੈ ਉਹ ਇੱਕ ਰਾਤ ਵਿੱਚ ਇੱਕ ਰਾਤ ਦਾ ਇਹਦਾ ਜੀਵਨ ਵਿੱਚ ਇਹਦਾ ਕੋਈ ਇੱਕ ਰਾਤ ਦਾ ਪ੍ਰਾਹੁਣਾ ਆਉਂਦਾ ਉਹ ਆਪਣੀ ਬਹੁਤ ਹੀ ਆਸਾ ਵਧਾ ਕੇ ਬੈਠਾ ਆਪਣੇ ਵੱਡੇ ਵੱਡੇ ਅਡੰਬਰ ਰੱਖ ਲੈਂਦੇ ਉਹਦੇ ਤੋਂ ਬਾਅਦ ਉਹ ਅਡੰਬਰ ਕਿਸੇ ਕੰਮ ਨਹੀਂ ਆਉਂਦੇ ਤਾਂ ਸਤਿਗੁਰ ਦੀ ਬਾਣੀ ਲਿਖਦੀਆਂ ਤੇ ਪ੍ਰਾਹੁਣੇ ਦਿੰਦੀਆਂ ਉਹ ਪ੍ਰਾਹੁਣੇ ਬਾਂਦਰ ਆਇਆ ਸੀ ਜੇ ਮਨੁੱਖ ਪ੍ਰਾਹੁਣੇ ਬਾਂਦਰ ਰਹੇ ਜਿਹਨਾਂ ਕੋਲ ਕਿਸੇ ਚ ਮਹਿਮਾਨ ਜਾਂਦਾ ਉਹਦੇ ਇੱਕ ਰਾਤ ਰਹਿ ਲੈਂਦੇ 2 ਰਾਤਾਂ ਰਹਿ ਲੈਂਦੇ ਜਾਂ 4 ਰਾਤਾਂ ਰਹਿ ਲੈਂਦੇ ਉਹਦੇ ਜਿੰਨੇ ਵੀ ਸਾਧਕ ਨੇ ਗੱਡੀ ਆ ਉਹਨੂੰ ਵਰਤ ਸਕਦਾ ਕੋਈ ਮੰਜਾ ਵਿਸਤਰਾ ਨੂੰ ਵਰਤ ਸਕਦਾ ਕੋਈ ਰਾਤ ਨੇ ਉਹਨਾਂ ਨੂੰ ਛੱਡ ਸਕਦਾ ਪਰ ਉਹਨਾਂ ਨੂੰ ਨਾਲ ਨਹੀਂ ਲੈ ਕੇ ਜਾ ਸਕਦਾ ਉਹ ਨਾਲ ਲੈ ਕੇ ਜਾਊਗਾ ਤੇ ਆਪਣੀ ਜੀਤ ਚੋਰੀ ਹੋ ਜਾਊਗੀ ਅੱਗੇ ਵਾਸਤੇ ਉਹਦਾ ਉਹ ਸਤਕਾਰ ਵੀ ਪਰਿਵਾਰ ਵਾਲੇ ਨਹੀਂ ਕਰਨਗੇ ਇਸ ਕਰਕੇ ਚੀਜ਼ਾਂ ਵਰਤਣ ਵਾਸਤੇ ਨਾਲ ਚੱਕਣ ਵਾਸਤੇ ਨਹੀਂ ਇਸ ਕਰਕੇ ਜਿੰਨੇ ਮਨੁੱਖ ਨੂੰ ਪਦਾਰਥ ਹੁੰਦੇ ਨੇ ਇਹਦੇ ਵਰਤਣ ਵਾਸਤੇ ਜੋ ਮਹਿਮਾਨ ਆਉਂਦਾ ਉਹ ਵਰਤਣ ਵਾਸਤੇ ਚੀਜ਼ ਦਿੱਤੀ ਜਾਂਦੀ ਹੈ ਲੈ ਕੇ ਜਾਣ ਵਾਸਤੇ ਨਹੀਂ ਜੇ ਕੋਈ ਤੁਹਾਡੇ ਮਹਿਮਾਨ ਆ ਜਾਣ ਤਾਂ ਜਾਣ ਲੱਗਣ ਤੁਹਾਡੀ ਗੱਡੀ ਲੈ ਜਾਓ ਤਾਂ ਤੁਸੀਂ ਮੁੜ ਕੇ ਉਹਨੂੰ ਪੜ੍ਹਨਾ ਹੀ ਪੈਣਾ ਇਸੇ ਤਰ੍ਹਾਂ ਜਿੰਨੇ ਪਦਾਰਥ ਨੇ ਮਨੁੱਖ ਨੂੰ ਸੰਸਾਰ ਵਿੱਚ ਮਿਲੇ ਨੇ ਇਹ ਲੈ ਕੇ ਜਾਣ ਵਾਸਤੇ ਨਹੀਂ ਮਿਲੇ ਇਹ ਸਿਰਫ ਇੱਥੇ ਵਰਤਣ ਵਾਸਤੇ ਮਿਲੇ ਤਾਂ ਸਤਿਗੁਰੂ ਬਾਣੀ ਵਿੱਚ ਦੇਖਿਆ ਇਹ ਪੈਣ ਕੇ ਬਹੁਤ ਸੁਪਿਆਏ ਬਹੁਤ ਚੁਪਿਆਸ ਵਧਾਏ ਇਹ ਤਰ੍ਹਾਂ ਦਾ ਪ੍ਰਾਹੁਣਾ ਕਹਿੰਦੇ ਘੁਮਾਇਆ ਸੀ ਕਿਰਪਾ ਪ੍ਰਸੰਤ ਉਹਨੂੰ ਆਸ ਵਧਾ ਕੇ ਬੈਠ ਗਿਆ ਹੋਰ ਦੇਖੋ ਕਿਤੇ ਵੱਡਿਆਂ ਵੱਡਿਆਂ ਦੇ ਪ੍ਰਮਾਣ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਦੇ ਮੇਰੀ ਮੇਰੀ ਕੈਰੋਂ ਕਰਕੇ ਗੁਰ ਯੋਧਨ ਸਿਰ ਭਾਈ 12 ਯੋਜਨ ਛੱਡਣ ਛੱਡੇ ਤਾਂ ਦੇਹੀ ਜੱਜ ਨਾ ਦੁਰਯੋਧਨ ਦੇ ਭਾਈ 48 ਮੋਹਾਂ ਵਿੱਚ ਉਹਨਾਂ ਦਾ ਜਤਨ ਚੱਲਦਾ ਬੜੀ ਇੰਨੀ ਲੰਬੀ ਦੂਰ ਤੱਕ ਉਹਦੀ ਫੌਜ ਖੜ ਜਾਂਦੀ ਸੀ 48 ਮੋਹਾਂ ਦੇ ਵਿੱਚ ਉਹਦੀ ਅੰਤ ਸਮੇਂ ਤੇ ਜਿਹੜਾ ਸਰੀਰ ਸੀ ਫਿਰ ਜਾਂਦੇ ਸਾਧਾ ਨਹੀਂ ਉਹ ਆਮ ਤੌਰ ਤੇ ਸੂਰਮੇ ਦਾ ਜਿਹੜਾ ਸਰੀਰ ਹੈ ਫਿਰ ਜਾਂ ਬੋਲਣਾ ਸਾਧਾ ਤਾਂ ਉਹਨੂੰ ਸਫਲਾ ਮੰਨ ਲੈਂਦੇ ਆ ਪਰ ਦੁਰਯੋਧਨ ਦੀ ਜਿਹੜੀ ਲਾਸ਼ ਸੀ ਉਹ ਮੈਦਾਨੇ ਜੰਗ ਵਿੱਚ ਰੁੜ ਗਈ ਉਹ ਕਿਤੇ ਵੀ ਕੰਮ ਨਹੀਂ ਆਈ ਸਤਿਗੁਰੂ ਦੀ ਬਾਣੀ ਦਾ ਪਠਨ ਨਾਮ ਦੇਵ ਜੀ ਦੀ ਬਾਣੀ ਤਾਂ ਸਤਿਗੁਰੂ ਅਗਲੀ ਪੰਕਤੀ ਵਿੱਚ ਲਿਖਦੇ ਆ ਸਰਬ ਸੋਹਣੇ ਸ਼੍ਰੀ ਰਾਮ ਦਾ ਹੋਤੀ ਰਾਵਣ ਦੇ ਉਦਾਰੀ ਰਾਵਣ ਦੀ ਸਾਰੀ ਸੋਹਣੇ ਦੀ ਲੰਕਾ ਸੀ ਤਾਂ ਭਇਓ ਦਰਬਾਰ ਦੇ ਹਾਥੀ ਸਿਰ ਨਾਲ ਕਈ ਪੁਰਾਈ ਕਹਿੰਦੇ ਭਾਈ ਉਹ ਕਿਤੇ ਹਾਥੀ ਵਜੇ ਹੋਏ ਸੀ ਦਰਵਾਜੇ ਤੇ ਹਰ ਵੇਲੇ ਪਹਿਰੇ ਰਾਤ ਖੜੇ ਸੀ ਕੋਈ ਅੰਦਰ ਬੰਦਾ ਦਾ ਸੀ ਕੋਈ ਅਸੰਤਿਕ ਪਿੰਡਾਂ ਦੀ ਜਿੰਨਾ ਸਕਦਾ ਉਹਨਾਂ ਦੇ ਪੁੱਛੇ ਤੋਂ ਇਹਨਾਂ ਸਖਤ ਪਹਿਰਾ ਉਹ ਜਿਹੜੀ ਸੋਹਣੇ ਦੀ ਲੰਕਾ ਸੀ ਸਿਰ ਵਿੱਚ ਪੁਰਾਈ ਹੋ ਗਈ ਤਾਂ ਸਤਿਗੁਰੂ ਫਿਰ ਕਹਿੰਦੇ ਦੁਰਵਾਸਾ ਤੇ ਉੱਪਰ ਤੇ ਸਤੌਣੀ ਆਦਤ ਇਹ ਬਣ ਪਾਏ ਭਗਵਾਨ ਕ੍ਰਿਸ਼ਨ ਦੀ ਬਾਤ ਛਪੰਜਾ ਕਰੋੜ ਜਾਤ ਮੰਨ ਅੱਜ ਹਿੰਦੁਸਤਾਨ ਦੀ ਅੱਧੀ ਆਬਾਦੀ ਕਰੋ ਉਸ ਵੇਲੇ ਭਗਵਾਨ ਕ੍ਰਿਸ਼ਨ ਦੀ ਮੰਗ ਉਹਨਾਂ ਨੂੰ ਹੰਕਾਰੇ ਇੰਨਾ ਹੋ ਗਿਆ ਕਿ ਅਸੀਂ ਆਪਣੇ ਘਰ ਦੀ ਫੌਜ ਹਾਂ ਸਾਡੇ ਮੋੜੇ ਤੋਂ ਰੋਕ ਜੀ ਨਹੀਂ ਸਕਦਾ ਉਹਨਾਂ ਨੇ ਫਿਰ ਜਦੋਂ ਬਹੁਤ ਜ਼ਿਆਦਾ ਹੰਕਾਰ ਮਹਾਤਮਾ ਲੋਕਾਂ ਨੂੰ ਫਿਰ ਸਾਧ ਸੰਗਤ ਦੀ ਬੇਸਤਕਾਰੀ ਕਰਨੀ ਸ਼ੁਰੂ ਕਰ ਦਿੱਤੀ ਮਹਾਤਮਾ ਦਾ ਨਿਰਾਦਰ ਕਰਨਾ ਸ਼ੁਰੂ ਕਰ ਦਿੱਤਾ ਮਹਾਤਮਾ ਦੇ ਨਿਰਾਦਰ ਤੋਂ ਬਾਅਦ ਫਿਰ ਨਰਮਾਦਾ ਦੇ ਉਹਨਾਂ ਨੂੰ ਸ਼ਰਾਬ ਦੇ ਦਿੱਤਾ ਬੜੀ ਲੰਬੀ ਚੌੜੀ ਕਥਾ ਫਿਰ ਸ਼ਰਾਬ ਦੇ ਕਾਰਨ ਛਪੰਜਾ ਕਰੋੜ ਜਾਗਰਣ ਸਾਰੇ ਮਰ ਗਏ ਮਹਾਂਪੁਰਸ਼ਾਂ ਦੇ ਸ਼ਰਾਬ ਦੇ ਨਾਲ ਤਾਂ ਸਤਿਗੁਰੂ ਬਾਣੀ ਵਿੱਚ ਲਿਖਦੇ ਭਾਈ ਦੁਰਵਾਸਾ ਸਿਉਂ ਕੱਟ ਕਮਾਉਣੀ ਜਾਗ ਦੇ ਫਲ ਪਾਏ ਕਿਰਪਾ ਕਰੀ ਜਾਂਦੇ ਆਪਣੇ ਉੱਪਰ ਨਾਮ ਦਿਓ ਹਰ ਮਨ ਗਾਏ ਗੁਰੂ ਨੇ ਕਿਰਪਾ ਕੀਤੀ ਹੈ ਰਾਮਦੇਵ ਜੀ ਕਹਿੰਦੇ ਅਸੀਂ ਤਾਂ ਭਾਈ ਪਰਮੇਸ਼ਰ ਦੇ ਗੁਣ ਗਾਉਣੇ ਚੰਗੇ ਸਮਝੇ ਇਸ ਕਰਕੇ ਗੁਣਾਂ ਨੂੰ ਗਾਉਣਾ ਹੀ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਗੁਰਲਭ ਵਸਤੂ ਹੈ ਪਰਮੇਸ਼ਰ ਦੇ ਗੁਣ ਗਾਉਣੇ ਜੇ ਭਾ ਗੁਣ ਗੋਬਿੰਦ ਭਜੋ ਤਨ ਸੁਣੋ ਹਰ ਨਾਮ ਸੋ ਨਾਨਕ ਸੁਣ ਰਹੇ ਮਨਾ ਪੜੇ ਨਾ ਜੰਮ ਕੇ ਧਾਮ ਉਹ ਜੰਮ ਦੇ ਧਾਮ ਨੂੰ ਨਹੀਂ ਜਾ ਸਕਦਾ ਕਿਉਂਕਿ ਉਹਦਾ ਜੀਵ ਜਿਹੜੀ ਹੈ ਪਰਮੇਸ਼ਰ ਦੀ ਸਿਫਤ ਕਰਦੀ ਹੈ ਸਰਸ ਸਿਫਤ ਸਲਾਹ ਨਾਲ ਜੁੜੀ ਹੋਈ ਹੈ ਤਾਂ ਅਸਲ ਪ੍ਰਯੋਜਨ ਜਿਹੜਾ ਸਤਿਗੁਰੂ ਕਹਿੰਦੇ ਗੁਰ ਪੂਰਾ ਭੇਟਿਓ ਵਟਪਾ ਇਹ ਗੱਲਾਂ ਸਾਰੀਆਂ ਸਮਝ ਵਿੱਚ ਪੂਰੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਆ ਸਕਦੀ ਠੀਕ ਹੈ ਕੋਈ ਕਿਸੇ ਨੂੰ ਕੋਈ ਸਮਾਜ ਵਿੱਚ ਆਪਣਾ ਪ੍ਰਸ਼ਾਦਾ ਛੱਡਣ ਵਾਸਤੇ ਜੀਵਨ ਜਿਉਣ ਵਾਸਤੇ ਕੋਈ ਕਿਸੇ ਕਾਰ ਵਿਹਾਰ ਦੀ ਸੋਝੀ ਦੇਵੇ ਉਹਨੂੰ ਵੀ ਗੁਰੂ ਕਹਿਣਾ ਹੈ ਕੋਈ ਮਨੁੱਖ ਛੋਟੇ ਬੱਚਿਆਂ ਨੂੰ ਪੜ੍ਹਾ ਦਿੰਦਾ ਵਿਦਿਆ ਬਖਸ਼ ਦਿੰਦਾ ਉਹਨੂੰ ਵੀ ਗੁਰੂ ਕਹਿ ਦਿੰਦੇ ਜਾਂ ਕੋਈ ਤੁਸੀਂ ਸੰਸਾਰੀ ਕੋਈ ਵੀ ਕਾਰਜ ਹੈ ਉਹਦਾ ਸਤਿਕਾਰ ਦੇਣਾ ਹੀ ਉਹਨੂੰ ਗੁਰੂ ਸਮਝ ਕੇ ਕਹਿੰਦੇ ਮੇਰਾ ਗੁਰੂ ਹੈ ਗੁਰੂ ਤਾਂ ਜਿਨ ਵੀ ਕੋਈ ਸਿੱਖਿਆ ਦਿੱਤੀ ਹੈ ਜਿਨ ਵੀ ਕੋਈ ਸਾਬਿਤ ਕੀਤੀ ਹੈ ਉਹਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਪੂਰੇ ਗੁਰੂ ਦੀ ਗੱਲ ਹੈ ਤੇ ਜਿਹੜਾ ਪਰਮੇਸ਼ਰ ਦੇ ਨਾਲ ਭੇਦ ਹੋਇਆ ਪੁਰਸ਼ ਹੈ ਪਰਮੇਸ਼ਰ ਦੇ ਨਾਲ ਉਹਦਾ ਕੋਈ ਅੰਤਰ ਨਹੀਂ ਹੈ ਪਰਮੇਸ਼ਰ ਦਾ ਤਾਂ ਉਹਦਾ ਕੋਈ ਫਰਕ ਨਹੀਂ ਹੈ ਹਰ ਹਰ ਜਨ ਤੋਂ ਇਹ ਕਹਿ ਸਿਰਫ ਵਿਚਾਰ ਕਰਨਾ ਜਿਸ ਤਰ੍ਹਾਂ ਬਾਬਾ ਜਵਾਹਰਾ ਸਿੰਘ ਜੀ ਮਹਾਰਾਜ ਕਰਕੇ ਹੋਰ ਵੀ ਬੜੇ ਮਹਾਂਪੁਰਸ਼ ਹੋਏ ਨੇ ਇਹਨਾਂ ਨੂੰ ਪੂਰੇ ਗੁਰੂ ਦਾ ਖਿਤਾਬ ਮਿਲਿਆ ਪੂਰਾ ਪੂਰੇ ਗੁਰੂ ਦਾ ਸਮਝ ਉਪਦੇਸ਼ ਪਾਰ ਬ੍ਰਹਮ ਨਿਗਤ ਧਰਮ ਇਸ ਤਰ੍ਹਾਂ ਦੇ ਗੁਰੂ ਦਾ ਉਪਦੇਸ਼ ਜਿਹੜੇ ਸੋਮਣ ਕਰਦਾ ਸੀ ਤਾਂ ਪਰਮੇਸ਼ਰ ਨੇੜੇ ਦੱਸਣ ਲੱਗ ਪਏ ਬਾਕੀ ਅਧੂਰੇ ਗੁਰੂਆਂ ਦੇ ਕੋਲ ਗੱਲ ਨਹੀਂ ਹੁੰਦੀ ਸੰਸਾਰਿਕ ਸਿੱਖਿਆ ਦੇ ਨਾਲ ਮਨੁੱਖ ਸਿਹਤ ਦੀ ਉਪਜੀਵਤਾ ਦੇ ਸਾਧਨ ਜ਼ਰੂਰ ਕਾਇਮ ਕਰ ਦਿੰਦਾ ਕੋਈ ਅਧੂਰਾ ਗੁਰੂ ਜਿਹੜਾ ਹੈ ਉਹ ਸਮਾਜ ਵਿਚ ਰਹਿਣ ਵਾਸਤੇ ਮਨੁੱਖ ਨੂੰ ਜਿਉਣ ਵਾਸਤੇ ਕੁਛ ਨਾ ਕੁਛ ਸਿੱਖਿਆ ਦੇ ਸਕਦਾ ਪਰ ਪਰਮੇਸ਼ਰ ਦੀ ਜਿਹੜੀ ਸਿੱਖਿਆ ਪੂਰੇ ਗੁਰੂ ਦੀ ਸਿੱਖਿਆ ਉਹ ਮਨ ਦੇ ਅੰਦਰ ਗਿਆਨ ਹੋ ਜਾਣਾ ਮੈਂ ਕੀ ਕਰਨ ਆਇਆ ਮੈਨੂੰ ਕੀ ਕਰਨਾ ਚਾਹੀਦਾ ਜਿੱਦਾਂ ਇੱਕ ਹਨੇਰੇ ਜਗ੍ਹਾ ਦੇ ਵਿੱਚ ਕੋਈ ਚੀਜ਼ ਪਈ ਸੀਧੀ ਨਹੀਂ ਹੈ ਉੱਥੇ ਤੁਸੀਂ ਗੈਰ ਕਰਦੇ ਸਾਰੀਆਂ ਚੀਜ਼ਾਂ ਦਿਖਾ ਲੱਗਦਾ ਇਸੇ ਤਰ੍ਹਾਂ ਪੂਰੇ ਗੁਰੂ ਦਾ ਪਦਾਰਥ ਹੀ ਇੱਕ ਐਸਾ ਪਦਾਰਥ ਹੈ ਪੂਰੇ ਗੁਰੂ ਦੇ ਕੋਲ ਉਹਦੇ ਕੋਲ ਬਹਿਣਾ ਹੀ ਉਹਦਾ ਜਿਹੜਾ ਵਚਨ ਨੇ ਜਾਂ ਉਹਦੇ ਕੋਲ ਬਹਿਣ ਨਾਲ ਹੀ ਉਹਦਾ ਜੀਵਨ ਹੀ ਐਸਾ ਪ੍ਰਸਾਦ ਰੂਪ ਹੈ ਮਨੁੱਖ ਨੂੰ ਆਪਣੇ ਰੋਗਾਂ ਤੇ ਨਿਗਾਹ ਪੈ ਜਾਂਦੀ ਹੈ ਜਦੋਂ ਲੈਣ ਹੋ ਜਾਵੇ ਮਨੁੱਖ ਨੂੰ ਆਪਣੇ ਸਰੀਰ ਤੇ ਕਿਤੇ ਮਿੱਟੀ ਲੱਗੀ ਹੋਈ ਕਿਤੇ ਦਾਲਤ ਲੱਗੀ ਹੋਈ ਕਿਤੇ ਤੇਲ ਲੱਗਿਆ ਹੋਇਆ ਉਹ ਸਾਰੇ ਸਰੀਰ ਦੇ ਉੱਪਰ ਕੱਲੀ ਕੱਲੀ ਚੀਜ਼ ਦਿਸਣ ਲੱਗ ਜਾਂਦੀ ਹੈ ਜੇ ਡਾਇਰੈਕਟ ਨਾ ਹੋਵੇ ਹਨੇਰਾ ਹੋਵੇ ਤਾਂ ਫਿਰ ਇਹ ਚੀਜ਼ਾਂ ਦਾ ਮਨੁੱਖ ਨੂੰ ਹਨੇਰੇ ਵਿੱਚ ਪਤਾ ਨਹੀਂ ਲੱਗਦਾ ਪੂਰੇ ਗੁਰੂ ਦਾ ਪ੍ਰਾਪਤ ਹੋਣਾ ਮਨੇ ਪਿਆ ਪ੍ਰਕਾਸ਼ਾ ਮਨ ਦੇ ਅੰਦਰ ਪ੍ਰਕਾਸ਼ ਹੋ ਜਾਣਾ ਇਹ ਸਾਰੀਆਂ ਚੀਜ਼ਾਂ ਨੂੰ ਇਹ ਚੰਗੀਆਂ ਸਮਝਦਾ, ਉਹ ਇਹਨੂੰ ਮਾੜੀਆਂ ਦੱਸਣ ਗੱਲ। ਜਿਹੜੀਆਂ ਚੀਜ਼ਾਂ ਦੇ ਨੇੜੇ ਨਹੀਂ ਸੀ ਜਾਣਾ ਚਾਹੁੰਦਾ, ਫਿਰ ਇਹਨੂੰ ਉਹ ਚੀਜ਼ਾਂ ਚੰਗੀਆਂ ਲੱਗਣ ਲੱਗਦੀਆਂ। ਤੁਸੀਂ ਕਿਸੇ ਪੂਰਨ ਮਹਾਤਮਾ ਦੀ ਸੰਗਤ ਕਰੋ ਜਾਂ ਕੋਈ ਬਹੁਤਾ ਕੋਈ ਗੁਰਮੁਖ ਪਾਣੀ ਨਾਲ ਜੁੜ ਜਾਵੇ, ਤਾਂ ਜਿੱਦਾਂ ਜਿੱਦਾਂ ਉਹ ਪਾਣੀ ਨਾਲ ਜੁੜਦਾ ਜਾਂ ਜਿੱਦਾਂ ਜਿੱਦਾਂ ਪੂਰੇ ਮਹਾਂਪੁਰਖ ਦੀ ਸੰਗਤ ਕਰਦਾ, ਉਹਦਾ ਫਿਰ ਮਨ ਹੌਲੀ ਹੌਲੀ ਸੰਸਾਰਕ ਪਦਾਰਥਾਂ ਤੋਂ, ਸੰਸਾਰ ਦੇ ਲੋਕਾਂ ਤੋਂ ਉਦਾਸ ਹੋਣਾ ਸ਼ੁਰੂ ਹੋ ਜਾਂਦਾ। ਕਿਉਂਕਿ ਉਹ ਦੂਜੇ ਪਾਸੇ ਉਹਦੀ ਬੇਨਤੀ ਜਿਹੜੀ ਹੈ ਪਰਮੇਸ਼ਰ ਵੱਲ ਤੁਰਨਾ ਸ਼ੁਰੂ ਕਰ ਦਿੰਦੀ ਹੈ। ਜਿੱਦਾਂ ਤੁਸੀਂ ਪਿੰਡ ਦੇ ਵਿੱਚ ਖੜੇ ਹੋ, ਜਦ ਪਿੰਡ ਤੋਂ ਬਾਹਰ ਨੂੰ ਚੱਲਦੇ ਆ, ਜਿੱਦਾਂ ਜਿੱਦਾਂ ਤੁਰਦੇ ਚਲੇ ਜਾਂਦੇ ਪਿੰਡ ਦੂਰ ਰਹਿੰਦਾ ਚਲੇਗਾ। ਇਸੇ ਤਰ੍ਹਾਂ ਰੂਹਾਨੀਅਤ ਦੀ ਮੰਜ਼ਿਲ ਜਿਹੜੀ ਆ, ਪੂਰੇ ਮਹਾਤਮਾ ਦੀ ਜਿਹੜੀ ਮੰਜ਼ਿਲ ਹੁੰਦੀ ਹੈ, ਉਹਦੇ ਨਾਲ ਸਾਧ ਸੰਗਤ ਦੀ ਮਹਾਤਮਾ ਦੀ ਮੰਜ਼ਿਲ ਜਿਹੜੀ ਹੈ, ਜਦੋਂ ਤੁਸੀਂ ਮਹਾਤਮਾ ਦਾ ਸੰਗ ਕਰਕੇ ਤੁਰਦੇ ਆ, ਫਿਰ ਸੰਸਾਰ ਬਹੁਤ ਦੂਰ ਰਹਿ ਜਾਂਦਾ, ਫਿਰ ਪਰਮੇਸ਼ਰ ਨੇੜੇ ਹੋ ਜਾਂਦਾ। ਇਹ ਗੱਲਾਂ ਮਨੁੱਖ ਨੂੰ ਫਿਰ ਗਿਆਨ ਹੋ ਜਾਂਦੀਆਂ, ਪੂਰੇ ਮਹਾਤਮਾ ਦੀ ਸੰਗਤ ਹੋ ਜਾਂਦੀ। ਬਾਕੀ ਪੂਰੇ ਗੁਰੂ ਦਾ ਸੰਗ ਹੋਣਾ ਇਹ ਮਨੁੱਖ ਦੇ ਬਹੁਤ ਵੱਡੇ ਭਾਗ ਹੋਣ ਤਾਂ ਮਨੁੱਖ, ਨਹੀਂ ਤਾਂ ਕੋਈ ਵੀ ਕਈ ਵਾਰੀ ਬਿਨਾਂ ਭਾਗਾਂ ਤੋਂ ਪੂਰੇ ਗੁਰੂ ਦੇ ਕੋਲ ਰਹਿ ਕੇ ਵੀ ਕਈ ਖਾਲੀ ਰਹਿ ਜਾਂਦੇ, ਜਾਂ ਵਿਦੇਸ਼ ਨੂੰ ਸੁਣਨਾ ਨੀ, ਜੇ ਸੁਣ ਲੈਣਾ ਤਾਂ ਮੁੜ ਕੇ ਮੰਨਣਾ ਨੀ। ਜੇ ਪੂਰੇ ਗੁਰੂ ਦੇ ਹੁੰਦਿਆਂ ਵੀ ਕਈ ਸਿੱਖ ਫੇਲ ਹੋ ਜਾਂਦੇ ਆ, ਜੇ ਸਿੱਖ ਦੇ ਪੂਰੇ ਕਰਮ ਨਾ ਹੋਣ, ਜੇ ਤਾਂ ਕਰਮ ਹੋਣ ਤਾਂ ਫਿਰ ਪੂਰੇ ਗੁਰੂ ਦਾ ਮਿਲਾਪ ਹੋ ਜਾਂਦਾ। ਜਿਨ੍ਹਾਂ ਮਾਸਟਰ ਪ੍ਰੋਗਰਾਮ ਜਿੱਤਿਆ, ਜਿਨ੍ਹਾਂ ਸਤਿਗੁਰ ਮਿਲਿਆ, ਜਿਨ੍ਹਾਂ ਦਾ ਨਾਮ ਰਾਜੇ, ਜਿਨ੍ਹਾਂ ਦੇ ਮੱਥੇ ਵਿੱਚ ਬਣ ਦਿੱਤੀ, ਉਹਨਾਂ ਨੂੰ ਪੂਰਨ ਮਹਾਂਪੁਰਖ ਦਾ ਮਿਲਾਪ ਹੋਇਆ। ਅਗਿਆਨ ਹਨੇਰਾ ਕੱਟਿਆ, ਗੁਰ ਗਿਆਨ ਘੱਟ ਪੜਿਆ। ਗੁਰੂ ਦਾ ਗਿਆਨ ਜਿਹੜਾ ਅਸੀਂ ਘੱਟ ਕਹਿੰਦੇ ਨੇ ਸਰੀਰ ਨੂੰ, ਗੁਰੂ ਦਾ ਗਿਆਨ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ, ਇਹਨੂੰ ਪਤਾ ਲੱਗ ਗਿਆ ਸੱਚ ਦਰਸ਼ਨ ਕੀ ਆ। ਅਸਲ ਮੈਂ ਸਰੀਰ ਮੈਨੂੰ ਮਿਲਿਆ ਕਾਹਦੇ ਵਾਸਤੇ, ਮੈਂ ਆਇਆ ਕੀ ਕਰਨਾ, ਇਹ ਜਿਹੜੇ ਮਨੁੱਖ ਨੇ ਇਹਨਾਂ ਦਾ ਮੇਰਾ ਕੀ ਸੰਬੰਧ ਹੈ, ਇਹ ਜਿਹੜੀ ਧਰਤੀ ਮੇਰੀ ਮੇਰੀ ਮੈਂ ਕਰਦਾ, ਮੇਰੇ ਨਾਲ ਜਾਊਗੀ ਕਿ ਨਹੀਂ ਜਾਊ, ਜਾਂ ਸੰਸਾਰੀ ਪਦਾਰਥ ਜਿੰਨੇ ਨੇ ਮੈਂ ਦਸਰ ਕੀਤੇ ਨੇ, ਇਹ ਕੋਈ ਮੈਨੂੰ ਅੱਜ ਸਮੇਂ ਤੇ ਕੋਈ ਲਾਭ ਦੇਣਗੇ ਕਿ ਨਹੀਂ ਦੇਣਗੇ, ਮੈਨੂੰ ਕੋਈ ਆਸਰਾ ਕਰਨਗੇ ਤੇ ਨਹੀਂ ਕਰਨਗੇ, ਇਹ ਮਨੁੱਖ ਨੂੰ ਸੋਝੀ ਹੋ ਜਾਣੀ ਬਹੁਤ ਵੱਡੀ ਗੱਲ। ਤਾਂ ਸਤਿਗੁਰੂ ਕਹਿੰਦੇ ਗੁਰ ਪੂਰਾ ਭੇਜਿਓ ਕੁਝ ਭਾਗ, ਪੂਰਾ ਗੁਰ ਕਿਸੇ ਨੂੰ ਮਿਲ ਜਾਵੇ, ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਆ। ਜਿੰਨਾ ਚਿਰ ਪੁਣ ਨਾ ਹੋਣ ਨਾ ਪੂਰੇ ਮਹਾਂਪੁਰਖ ਦੇ ਮਿਲਾਪ ਵਾਲੇ, ਉਨਾ ਚਿਰ ਮਹਾਂਪੁਰਖ ਦੇ ਵਿਸ਼ਵਾਸ ਹੀ ਨਹੀਂ ਬਚਦਾ। ਜਦੋਂ ਪੁੱਲ ਪੂਰੇ ਹੋ ਜਾਂਦੇ ਆ, ਫਿਰ ਉਹੀ ਜਗਿਆਸੂ ਮਹਾਤਮਾ ਪੁਰਖਾਂ ਦੇ ਨੇੜੇ ਨੂੰ ਜਾਣ ਲੱਗਦਾ। ਜਦੋਂ ਪੁੱਲ ਥੋੜੇ ਹੁੰਦੇ ਆ, ਤਾਂ ਉਹੀ ਜਗਿਆਸੂ ਮਹਾਤਮਾ ਲੋਕਾਂ ਦੀ ਨਿੰਦਿਆ ਕਰਨ ਲੱਗ ਜਾਂਦਾ, ਉਹਨਾਂ ਨੂੰ ਮੁੰਡਾ ਕਹਿਣ ਲੱਗ ਜਾਂਦਾ, ਉਹਨਾਂ ਤੋਂ ਪਰੇ ਪਰੇ ਰਹਿਣ ਲੱਗ ਜਾਂਦਾ, ਮਨੁੱਖ ਦੀ ਆਪਣੀ ਹੋਮੇ ਘਰ ਕਰ ਜਾਂਦੀ ਹੈ, ਉਹ ਬਾਕੀ ਦੁਨੀਆਂ ਨੂੰ ਫਿਰ ਜੀਵਾਂ ਮਿਲਦਾ। ਮਨੇ ਪਿਆ ਸਰਦਾਸਾ, ਉਹ ਇਹਨਾਂ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਗੱਲ ਪ੍ਰਵਾਸ। ਕਈ ਵਾਰੀ ਇਹ ਗੱਲ ਹੁੰਦੀ ਆ ਕਿ ਜਿਹਨੂੰ ਮਨੁੱਖ ਮੰਨਦਾ ਹੁੰਦਾ ਨਾ, ਜਦੋਂ ਕੋਈ ਹੋਰ ਜ਼ਿਆਦਾ ਦਿਸਕਦੀ ਚੀਜ਼ ਦਿਸਦੀ ਆ, ਉਹ ਕਹਿੰਦਾ ਹੋ ਸਕਦਾ ਮੇਰੇ ਗੁਰੂ ਤੋਂ ਹੀ ਉੱਤੇ ਨਾ ਹੋਵੇ, ਇਹ ਮੇਰੇ ਗੁਰੂ ਦੇ ਉੱਪਰ ਹੋ ਸਕਦਾ। ਕਈ ਵਾਰੀ ਦੂਸਰੇ ਮਨੁੱਖ ਬਹੁਤ ਐਸੀਆਂ ਗੱਲਾਂ ਕਰਦੇ ਨੇ ਜਿੰਨੀਆਂ ਚੁੱਪਣੀਆਂ, ਉਹਦੇ ਨਾਲ ਕਈ ਵਾਰੀ ਮਨੁੱਖ ਚ ਗੱਲਾਂ ਵਿੱਚ ਆ ਜਾਂਦਾ, ਉਹਦੇ ਨਾਲ ਪੂਰੇ ਗੁਰੂ ਦਾ ਫਿਰ ਸੰਗ ਛੱਡ ਕੇ ਇੱਧਰ ਉੱਧਰ ਚਲੇ ਜਾਂਦਾ। ਹੁਣ ਤੁਸੀਂ ਇਸ ਗੁਰਬਾਣੀ ਵਿੱਚ ਭਗਤੀ ਪੜ੍ਹਦੇ ਹੋ, ਬਾਬੇ ਰਵਿਦਾਸ ਜੀ ਦੀ ਭਗਤੀ ਆ, ਹਰ ਤੋਂ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਾਲ ਗੋਬਿੰਦ ਜਾਏਗੇ ਸੱਤ ਭਾਗੇ ਰਵਿਦਾਸ, ਹਰੀ ਪਰਮੇਸ਼ਰ ਨੂੰ ਛੱਡ ਕੇ ਹੋਰ ਲੋਕਾਂ ਦੇ ਜਾ ਜਾ ਕੇ ਮੱਥੇ ਟੇਕਣੇ। ਤੁਸੀਂ ਥੋੜੇ ਲੋਕ ਮੱਥੇ ਟੇਕਦੇ ਨੇ, ਦੇਖੋ ਦੇਵੀ ਦੇਵਤਿਆਂ ਦੇ ਜਾ ਕੇ ਹਰੀ ਪਰਮੇਸ਼ਰ ਨੂੰ ਛੱਡ ਕੇ, ਇਹ ਭਗਤੀ ਪੜ੍ਹਨ ਵਾਲੇ ਲੋਕ ਜਦੋਂ ਫਿਰ ਆਪ ਇਸ ਭਗਤੀ ਦੇ ਤੁਰਦੇ ਨੇ, ਭਾਈ ਉੱਧਰ ਦੂਜੇ ਪਾਸੇ ਨੂੰ ਤੁਰ ਪੈਂਦੇ ਨੇ, ਦੂਸਰਿਆਂ ਨੂੰ ਮੱਥਾ ਟੇਕਣ ਚਲੇ ਜਾਂਦੇ ਨੇ, ਤਾਂ ਸਤਿਗੁਰੂ ਕਹਿੰਦੇ ਦੋਜਕ ਨੂੰ ਜਾਣ, ਦੋਜਕ ਕਹਿੰਦੇ ਨਰਕਾਂ ਨੂੰ। ਇਹ ਸਿੱਧੀ ਸਪਸ਼ਟ ਗੱਲ ਹੈ, ਕੋਈ ਦੋਜਕ ਸਿੱਧੀ ਗੱਲ ਹੈ ਨੀ। ਇਸ ਕਰਕੇ ਭਾਈ ਗੁਰਮੁਖੋ, ਉਹਨ ਮਹਾਤਮਾ ਦਾ ਸੰਗ ਹੋ ਜਾਣਾ ਤੇ ਉਹਦੇ ਤੇ ਵਿਸ਼ਵਾਸ ਇੰਨਾ ਵੱਧ ਜਾਣਾ, ਇਹ ਪੂਰਨ ਗੁਰੂ ਆ, ਇਹ ਤੋਂ ਕੋਈ ਗੱਲ ਰੋਕੀ ਸਿੱਧੀ ਨਹੀਂ ਆ, ਇਹਦੇ ਤੋਂ ਕੋਈ ਉੱਚਾ ਵੀ ਕੋਈ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਤੀ ਪ੍ਰੇਰੀ, ਇਹ ਸਿਰ ਵਿਸ਼ਵਾਸ ਹੋ ਜਾਣਾ ਵੀ ਜਿਸ ਗੁਰੂ ਨੂੰ ਮੈਂ ਮੰਨਦਾ, ਇਹਦੇ ਤੋਂ ਵੱਡਾ ਹੋਰ ਹੈ ਕੋਈ ਨਹੀਂ। ਜਦੋਂ ਮਨੁੱਖ ਨੂੰ ਇਹ ਵਿਸ਼ਵਾਸ ਨਹੀਂ ਬਚਦਾ ਤਾਂ ਮਨੁੱਖ ਨੂੰ ਫਿਰ ਕੋਈ ਪ੍ਰਾਪਤੀ ਹੁੰਦੀ ਨਹੀਂ ਹੈ। ਜਦੋਂ ਪੂਰੇ ਪੁਰ ਦਾ ਮਲਾਪ ਪੂਰੇ ਪੁਰ ਦਾ ਮਲਾਪ ਹੋ ਜਾਵੇ, ਮਨੁੱਖੇ ਵਿਸ਼ਵਾਸ ਬਣ ਜਾਵੇ, ਉਹ ਇਹਨਾਂ ਪਹੁੰਚਣ ਹਾਰਾ ਦੂਜਾ, ਜੇ ਕੋਈ ਪਹੁੰਚਣ ਹਾਰਾ ਹੋਵੇ ਤਾਂ ਫਿਰ ਉਹਦੇ ਵਰਗਾ ਹੈ ਹੀ ਨਹੀਂ, ਦੂਸਰਾ ਨਹੀਂ ਕੋਈ ਪਰਮੇਸ਼ਰ ਵਰਗਾ ਹੋ ਸਕਦਾ। ਪਰਮੇਸ਼ਰ ਦੇ ਨਾਲ ਮਿਲ ਕੇ ਭਾਈ ਇਹ ਗੱਲ ਮਨੁੱਖ ਦੇ ਅੰਦਰ ਆ ਜਾਣੀ, ਪੂਰੇ ਗੁਰੂ ਦੇ ਮਲਾਪ ਤੋਂ ਬਾਅਦ ਇਹ ਗੱਲ ਮਨੁੱਖ ਦੇ ਅੰਦਰ ਦ੍ਰਿੜ ਹੋ ਜਾਣੀ, ਦ੍ਰਿੜ ਵਿਸ਼ਵਾਸ ਹੋ ਜਾਣਾ। ਸਤਿਗੁਰ ਨਾਮ ਦੇ ਦਾਨ ਸਿਰ ਲਾਇਆ ਕਿੰਤਾ ਸਰਨ ਬਨਾਸੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਬਨਾਸੀ। ਤਾਂ ਸਤਿਗੁਰੂ ਜੀ ਅਗਲੀ ਪੰਕਤੀ ਵਿਚ ਕਹਿੰਦੇ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਦਾ ਪਰਵਾਸਾ ਏਡਾ ਵੱਡਾ ਵਿਸ਼ਵਾਸ ਹੋ ਜਾਵੇ ਕਿ ਜਿਸ ਗੁਰੂ ਨੂੰ ਮੈਂ ਮੰਨਦਾ ਉਹਦੇ ਤੋਂ ਵੱਡਾ ਦੁਨੀਆਂ ਵਿਚ ਹੋਰ ਕੋਈ ਗੁਰੂ ਨਹੀਂ ਹੈ। ਠੀਕ ਆ, ਕਿਸੇ ਦਾ ਜਿਹਨੂੰ ਕੋਈ ਮੰਨਦਾ ਉਹਦੇ ਭਾਣਾ ਤਾਂ ਉਹ ਪਰਮੇਸ਼ਰ ਹੀ ਹੁੰਦਾ, ਪਰ ਜਿਹਨੂੰ ਆਪਾਂ ਮੰਨਦੇ ਹਾਂ ਉਹ ਭਾਈ ਆਪਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਉਹਦੇ ਤੋਂ ਵੱਡਾ ਕੁਝ ਹੋਰ ਹੋ ਹੀ ਨਹੀਂ ਸਕਦਾ। ਜਦ ਉਹ ਸਭ ਤੋਂ ਵੱਡਾ ਤਾਂ ਨਾ ਉਹਨੂੰ ਕੋਈ ਮਾਰ ਸਕਦਾ, ਨਾ ਉਹਨੂੰ ਕੋਈ ਦੁੱਖ ਦੇ ਸਕਦਾ, ਫਿਰ ਦੁੱਖ ਤਾਂ ਉਹਦੇ ਨੇੜੇ ਦੇ ਗੱਲ ਆ ਹੀ ਨਹੀਂ ਸਕਦੀ। ਜਦੋਂ ਗੁਰੂ ਉਹਦੇ ਨੇੜੇ ਰਹਿੰਦਾ, ਆਪਣੇ ਸਾਹਿਬ ਦਾ ਪਰਵਾਸਾ, ਆਪਣੇ ਸਤਿਗੁਰੂ ਕੇ ਪਰਿਹਾਰ, ਆ ਕੇ ਸੁੱਖ ਪਾਜੇ ਸੁੱਖ ਸਹਿਜਾ ਘਰ ਆਨੰਦ ਹਮਾਰੇ। ਸਤਿਗੁਰੂ ਜੀ ਕਹਿੰਦੇ ਆਪਣੇ ਸਤਿਗੁਰੂ ਦੇ ਪਰਿਹਾਰ ਜਾਈਏ, ਉਹਦੇ ਪ੍ਰਵਾਨ ਜਾਈਏ, ਜਿਹਦੇ ਮਲਾਪ ਦੇ ਨਾਲ ਆ ਕੇ ਸੁੱਖ ਅੱਗੇ ਦਰਗਾਹ ਵਿਚ ਵੀ ਇੱਧਰ ਵੀ ਸੰਸਾਰ ਦੇ ਸੁੱਖ ਵੀ ਪਰਲੋਕ ਦੇ ਸੁੱਖ ਵੀ ਸਾਰੇ ਆਨੰਦ ਹਮਾਰੇ। ਆਨੰਦ ਦਾ ਮਤਲਬ ਹੁੰਦਾ ਕਿ ਮਨ ਖੜਾ ਹੋ ਜਾਣਾ, ਕਿਸੇ ਚੀਜ਼ ਦੀ ਇੱਛਾ ਰਹਿਣੀ ਨਾ, ਕੋਈ ਸੰਸਾਰਕ ਵਸਤੂ ਦੀ ਛੱਡ ਕੇ ਮੁਕਤੀ ਦੀ ਵੀ ਇੱਛਾ ਨਹੀਂ ਹੈ। ਮੁਕਤੀ ਵੀ ਜਿਹੜਾ ਗਿਆਨੀ ਹੈ ਜਿਹਨੂੰ ਗੁਰੂ ਕਿਰਪਾ ਕਰਦਾ, ਜਿਹਦੇ ਤੇ ਮਿਹਰ ਹੁੰਦੀ ਹੈ, ਉਹ ਫਿਰ ਕਹਿੰਦਾ ਮੁਕਤੀ ਵੀ ਮੈਨੂੰ ਚਾਹੀਦੀ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਾਰੇ, ਫਿਰ ਸਾਰਾ ਸਾਨ ਤਾਂ ਤੇਰੇ ਚਰਨਾਂ ਦਾ ਪਿਆਰ ਚਾਹੀਦਾ, ਅਸੀਂ ਮੁਕਤੀ ਕੀ ਕਰਨੀ। ਇਹ ਫਿਰ ਗੱਲ ਉਸ ਮਨੁੱਖ ਦੇ ਅੰਦਰ ਆ ਜਾਂਦੀ ਹੈ ਕਿ ਜਦ ਮੇਰਾ ਸਤਿਗੁਰ ਹੈ ਉਹ ਮੈਨੂੰ ਜਿਹੜੀ ਚੀਜ਼ ਦਿੰਦਾ, ਉਹ ਆਨੰਦ ਦੀ ਗੱਲ ਹੁੰਦੀ ਹੈ ਕਿ ਜਦੋਂ ਮਨੁੱਖ ਪਦਾਰਥਾਂ ਨਾਲ ਰੱਜ ਜਾਵੇ ਨਾ, ਫਿਰ ਮਨੁੱਖ ਪ੍ਰਸ਼ਾਦਾ ਚੱਲਦਾ, ਉਹ ਰੱਜ ਗਿਆ ਤਾਂ ਉਹਨੂੰ ਹੋਰ ਪੁੱਛਣ ਦੀ ਪ੍ਰਸ਼ਾਦਾ ਲੈ ਲਓ, ਉਹ ਕਹਿੰਦਾ ਕਿ ਆਨੰਦ ਆ ਹੁਣ ਆਨੰਦ ਦਾ ਮਤਲਬ ਤੇ ਹੋਰ ਪੁੱਛਣੀ ਚਾਹੀਦੀ, ਇਹਦੇ ਤੋਂ ਅੱਗੇ ਹੋਰ ਕੋਈ ਗੱਲ ਹੀ ਹੈ ਨੀ, ਆਨੰਦ ਤੋਂ ਅੱਗੇ ਕੋਈ ਗੱਲ ਨਹੀਂ। ਇੱਥੇ ਗੱਲ ਮਨ ਕਿਤਾਬ ਕਰਾ ਲਿਆ ਕਿ ਮੈਨੂੰ ਕਿਸੇ ਸੰਸਾਰ ਦੀ ਵਸਤੂ ਦੀ ਇੱਛਾ ਨਹੀਂ, ਮੈਨੂੰ ਹੋਰ ਵੀ ਕੋਈ ਮੁਕਤੀ ਦੀ ਕੋਈ ਇੱਛਾ ਨਹੀਂ ਹੈ, ਮੈਂ ਤਾਂ ਸਿਰਫ ਇਸ ਆਨੰਦ ਵਿੱਚ ਹਾਂ। ਆਨੰਦ ਉਹ ਹੁੰਦਾ ਵੀ ਕਿਸੇ ਚੀਜ਼ ਦੀ ਇੱਛਾ ਹੈ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਸੁੱਖ, ਜੇ ਰਾਤ ਸੰਤੋਖਿਆ ਉਤਰੇ ਮਨ ਦੀ ਭੁੱਖ, ਮਨ ਦੀ ਭੁੱਖ ਉਤਰ ਜਾਣ ਹੀ ਇਹਨੂੰ ਆਨੰਦ ਕਹਿੰਦੇ। ਜੇ ਮੰਦਰ ਮਨ ਦੇ ਵਿੱਚ ਮਾੜੀ ਮੋਟੀ ਵੀ ਉਹਦੀ ਸੰਸਾਰ ਦੀ ਛੱਡ ਕੇ ਪ੍ਰਲੋਕ ਦੀ ਵੀ ਇੱਛਾ ਨਾ ਹੋਵੇ ਕਿ ਪ੍ਰਲੋਕ ਵਿੱਚ ਵੀ ਮੈਨੂੰ ਕੁਛ ਨਹੀਂ ਚਾਹੀਦਾ, ਤਾਂ ਸਤਿਗੁਰੂ ਕਹਿੰਦੇ ਘਰ ਆਨੰਦ ਸਮਾਰੇ, ਸਾਡੇ ਘਰ ਦੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਹੈ, ਇਹ ਮਨੁੱਖ ਆਪਣੇ ਆਪ ਨਹੀਂ ਹੋ ਸਕਦਾ, ਉਹ ਗੁਰੂ ਕਰੇ ਅਗਲਾ ਸੁੱਖ ਵੀ ਪਿਛਲਾ ਸੁੱਖ ਵੀ, ਤੇ ਸਹਿਜ ਸਹਿਜ ਅਵਸਥਾ ਵਿੱਚ ਜਿਹੜਾ ਆਨੰਦ ਹੈ ਉਹਦਾ ਮਨ ਖੜ ਜਾਣਾ, ਕੋਈ ਵਸਤੂ ਦੀ ਇੱਛਾ ਰੱਖਣੀ ਨਹੀਂ ਹੈ। ਤਾਂ ਸਤਿਗੁਰੂ ਕਹਿੰਦੇ ਵੀ ਸਤਿਗੁਰ ਦੇ ਬਲਿਹਾਰ ਜਾਈਏ, ਅਸੀਂ ਮਹਾਂਪੁਰਖ ਦੇ ਬਲਿਹਾਰ ਜਾਈਏ, ਜਿਹਦੀ ਕਿਰਪਾ ਨਾਲ ਸਾਨੂੰ ਇਹ ਚੀਜ਼ਾਂ ਪ੍ਰਾਪਤ ਹੋਣੀਆਂ। ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ, ਅੰਤਰ ਜਾਮੀ ਹੁੰਦਾ ਅੰਦਰ ਦੀ ਅੰਦਰ ਦੀ ਗੱਲ ਜਾਣਦੇ, ਮਨੁੱਖ ਨੇ ਕੀ ਸੋਚਣਾ, ਇਹਨੇ ਕੀ ਕਰਨਾ, ਇਹਨੇ ਹੁਣ ਕਿੱਧਰ ਨੂੰ ਜਾਣਾ, ਮਨੁੱਖ ਦੇ ਅੰਦਰ ਦੀ ਸੋਝ ਗੱਲ, ਸੋਝ ਗੱਲ ਸਤਿਗੁਰ ਤੋਂ ਬਿਨਾਂ ਕੋਈ ਦੂਸਰਾ ਜਾਣ ਨਹੀਂ ਸਕਦਾ। ਜਦ ਬਾਬਾ ਦਵਾਰਾ ਸਿੰਘ ਜੀ ਮਹਾਰਾਜ ਹਰ ਕੋਲ ਮਾਰ ਮਾਰੇ, ਉਹਨਾਂ ਦੇ ਕੋਲ ਜਦੋਂ ਵੀ ਕੋਈ ਜਾਂਦਾ ਹੁੰਦਾ ਸੀ, ਉਹਦੇ ਅੰਦਰ ਹਿਰਦੇ ਵਿੱਚ ਜਿਹੜੀ ਗੱਲ ਹੁੰਦੀ ਸੀ ਉਹਨੂੰ ਪੁੱਛਣ ਦੀ ਜ਼ਰੂਰਤ ਨਾ ਸੀ ਹੁੰਦੀ, ਉਹ ਪਹਿਲੇ ਗੱਲ ਉਹਦਾ ਫੁਰਨਾ ਕੱਢ ਦਿੰਦੇ ਸੀ। ਕਹਿੰਦੇ ਵੀ ਜਗਿਆਸੂ ਦੇ ਪੁੱਛਣ ਦੀ ਗੱਲ ਨਹੀਂ ਹੈ, ਉਹ ਪੂਰਾ ਸਤਿਗੁਰੂ ਨਹੀਂ ਜਿਹੜਾ ਅੰਦਰ ਦੀ ਗੱਲ ਨਾ ਪੁੱਛੇ, ਜਿਹੜਾ ਅੰਦਰ ਦੀ ਗੱਲ ਪੁੱਛ ਲਵੇ, ਕੋਈ ਅੰਦਰ ਦੀ ਗੱਲ ਨਾ ਪੁੱਛੇ, ਬਾਹਰ ਦੀ ਗਰੰਟੀ ਰਹਿ ਜਾਵੇ, ਪੂਰਨ ਸਤਿਗੁਰ ਦੀ ਨਿਸ਼ਾਨੀ ਹੈ। ਅੰਤਰ ਦੀ ਜਾਣਨ ਵਾਲੇ ਨੂੰ ਹੀ ਅੰਤਰ ਜਾਮੀ ਕਹਿੰਦੇ, ਬਾਹਰ ਜਾਮੀ ਤਾਂ ਬਥੇਰੇ ਆ, ਤੁਸੀਂ ਦੇਖੋ ਬਾਹਰ ਦੀ ਗੱਲ ਸੁਣ ਹਰ ਇੱਕ ਦੀ ਵੀ, ਗੌਰਮੈਂਟ ਨੇ ਸੀ ਆਈ ਡੀ ਛੱਡੀ ਹੋਈ ਹੈ, ਹਰ ਇੱਕ ਬੰਦੇ ਦੀ ਸੀ ਆਈ ਡੀ ਗੌਰਮੈਂਟ ਦੇ ਕੋਲ ਹੈ, ਹਰ ਇੱਕ ਮਨੁੱਖ ਦੀ ਹਰ ਇੱਕ ਮਹਿਕਮੇ ਦੀ ਸੀ ਆਈ ਡੀ ਗੌਰਮੈਂਟ ਦੇ ਕੋਲ ਹੈ, ਉਹ ਬਾਹਰ ਦੀ ਸੀ ਆਈ ਡੀ ਹੈ ਜਿਹੜੀ ਅੰਦਰ ਦੀ ਗੱਲ ਹਰੇਕ ਮਨੁੱਖ ਦੀ। ਬਹੁਤ ਸਾਰੇ ਮਨੁੱਖ ਐਸੇ ਨੇ ਉਹਨਾਂ ਦੀ ਅੰਦਰ ਦੀ ਗੱਲ ਤੁਸੀਂ ਜਾਣ ਨਹੀਂ ਸਕਦੇ, ਕਿਸੇ ਨੇ ਕੋਈ ਬੰਦਾ ਮਾਰ ਦੇਣਾ, ਕਿਸੇ ਨੇ ਕੋਈ ਕਿਸੇ ਦੀ ਚੀਜ਼ ਚੱਕ ਲਿਆਉਣੀ, ਚੋਰੀ ਕਰ ਲੈਣੀ, ਇਹ ਗੱਲਾਂ ਸਤਿਗੁਰ ਤੋਂ ਬਿਨਾਂ ਹੋਰ ਕੋਈ ਜਾਣ ਨਹੀਂ ਸਕਦਾ। ਉਹ ਇਕੱਲੇ ਇਕੱਲੇ ਦੇ ਦਿਲ ਤੇ ਵੀ ਗੱਲ ਜਾਣਦਾ, ਗੌਰਮੈਂਟ ਬਾਹਰਲੀ ਗੱਲ ਵੀ ਸਾਰੀ ਨਹੀਂ ਜਾਣ ਸਕਦੀ। ਜਿਹੜੇ ਗੌਰਮੈਂਟ ਦੇ ਸੂਝੇ ਨੇ ਉਹ ਸਾਰੀ ਗੱਲ ਵੀ ਮਨੁੱਖ ਦੀ ਬਾਹਰ ਨਹੀਂ ਜਾਣ ਸਕਦੇ। ਪਰ ਪਰਮੇਸ਼ਰ ਐਸਾ ਹੈ ਭਾਈ, ਉਹ ਅੰਤਰ ਜਾਮੀ ਵੀ ਆ, ਕਲੇ ਕਲੇ ਮਨੁੱਖ ਦੀ ਜਾਣ ਜਾਂਦੀ ਆ, ਅੰਤਰ ਜਾਮੀ ਕਰਨੇ ਹਾਰ ਆ, ਉਹ ਸਾਰਾ ਕੁਝ ਕਰ ਨਹੀਂ ਸਕਦਾ। ਇਹ ਨਹੀਂ ਭਾਈ ਅੰਤਰ ਜਾਣਦਾ ਹੀ ਆ ਤੇ ਕਰ ਪੁੱਛ ਨਹੀਂ ਸਕਦਾ। ਕਿਸੇ ਨੂੰ ਕੋਈ ਸੁੱਖ ਹੈ ਉੱਥੇ ਜਾ ਕੇ ਸੁੱਖ ਵੀ ਉਹਦਾ ਬਣਾ ਦਿੰਦਾ, ਕਿਸੇ ਨੂੰ ਸੁੱਖ ਦੀ ਜ਼ਰੂਰਤ ਹੈ ਉਹਨੂੰ ਸੁੱਖ ਵੀ ਦੇ ਦਿੰਦਾ। ਮੰਗਣ ਸ਼ਾਹ ਦਾ ਜਹਾਜ਼ ਕਿਤੇ ਡੱਡੇ ਡੋਲੇ ਖਾਂਦਾ ਸੀ ਤੇ ਸਾਧ ਸ਼ਕਤੀ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬਟਾਲਾ ਸਾਹਿਬ ਦੀ ਧਰਤੀ ਤੇ ਬੈਠੇ ਸਨ, ਉਥੋਂ ਅਰਦਾਸ ਕੀਤੀ ਬਾਬਾ ਜੀ ਦੇ ਚਰਨਾਂ ਵਿਚ ਪਹੁੰਚੀ ਤੇ ਮੱਖਣ ਸ਼ਾਹ ਦਾ ਜਹਾਜ਼ ਬੰਨੇ ਲਾਇਆ। ਇਹ ਵੀ ਕਿ ਕਿਸੇ ਦੇ ਅੰਦਰ ਨਹੀਂ ਜਾਣ ਦੇ ਤੇ ਉਹਦਾ ਕੋਈ ਕਾਰਜ ਸਵਾਰਨ ਹਾਰ ਨਾ ਹੋਵੇ। ਪਰਮੇਸ਼ਰ ਅੰਤਰ ਜਾਮੀ ਵੀ ਹੈ ਤੇ ਕਾਰਜ ਸਵਾਰਨ ਵਾਲਾ ਵੀ ਹੈ। ਅੰਤਰ ਜਾਮੀ ਕਰਨੇ ਹਾਰਾ ਕੋਈ ਖਾਸਮ ਹਮਾਰਾ, ਨਿਰਭਉ ਤਹਿ ਗੁਰ ਚਾਮੀ ਲਾਗੇ। ਨਿਰਭਉ ਤੇ ਨਿਰਭਉ ਪਰਮੇਸ਼ਰ ਦੀ ਬਾਕੀ ਕਰਨੀ, ਪਰਮੇਸ਼ਰ ਦਾ ਜਿਹਨਾਂ ਨੇ ਨਾਮ ਜਪਣਾ ਨਿਰਭਉ ਕੁਦਰਤ ਦੀ ਗੱਲ ਹੈ, ਹੋ ਹੀ ਜਾਂਦੇ। ਨਿਰਭਉ ਜਪੇ ਸਦਰ ਭਉ ਮਿਟੇ, ਪ੍ਰਭ ਕਿਰਪਾ ਦੇ ਪ੍ਰਾਣੀ ਛੁੱਟੇ। ਇੱਕ ਮਨ ਦੀ ਸਤਿਗੁਰੂ ਜੀ ਹੋਰ ਲਿਖਦੇ ਆ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਜਿਨ ਦਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਪਰਮੇਸ਼ਰ ਦੀ ਸੰਗਤ ਕੀਤੀ ਆ, ਨਿਰਭਉ ਪਰਮੇਸ਼ਰ ਨੂੰ ਜਪਿਆ ਹੈ, ਉਹ ਖੁਦ ਆਪ ਵੀ ਨਿਰਭਉ ਹੋਵੇ। ਉਹਨਾਂ ਨੂੰ ਸੰਸਾਰ ਵਿਚ ਕਿਸੇ ਦਾ ਭੈ ਨਹੀਂ। ਤੁਸੀਂ ਭਗਤਾਂ ਦਾ ਇਤਿਹਾਸ ਦੇਖੋ, ਬਾਬੇ ਕਬੀਰ ਸਾਹਿਬ ਨੂੰ ਕਿੰਨੀਆਂ ਸਜ਼ਾ ਦਿੱਤੀਆਂ, ਬਾਬਾ ਰਵਿਦਾਸ ਜੀ ਦਾ ਕਿੰਨੀ ਵਾਰ ਉੱਥੇ ਰਾਜਾ ਕਾਸਰ ਮਲ ਕੋਲ ਜਾਣਾ ਪਿਆ। ਹੋਰ ਤੁਸੀਂ ਦੇਖੋ ਭਗਤ ਨਾਮ ਦੇਵ ਜੀ ਨੂੰ ਕਿੰਨੀਆਂ ਤਕਲੀਫਾਂ ਦਿੱਤੀਆਂ, ਜਿੰਨੇ ਵੀ ਭਗਤਾਂ ਦਾ ਇਤਿਹਾਸ ਹੈ ਉਹਨਾਂ ਨੂੰ ਕਿੰਨੀ ਤੰਗੀ ਦਿੱਤੀ ਹੈ। ਪਰ ਨਹੀਂ ਰੋਕੋ, ਸਿਰਫ ਹੋ ਕੇ ਪ੍ਰਹਲਾਦ ਨੂੰ ਕਿੰਨਾ ਹਰਨਾਮ ਨੇ ਔਖਾ ਕੀਤਾ, ਉਹ ਫਿਰ ਵੀ ਨਿਰਭਉ ਪਏ ਕੋਈ ਚਾਮੀ ਲਾਗੇ, ਔਰ ਕਿਸੇ ਦਾ ਭੈ ਨਹੀਂ ਉਹਨੇ ਕੀਤਾ। ਜੇ ਉਹਨਾਂ ਨੂੰ ਬਥੇਰਾ ਲੋਕਾਂ ਨੇ ਕਿਹਾ ਤੂੰ ਰੱਬ ਦਾ ਨਾਂ ਨਾਮ ਜਪ, ਨਾਂ ਨਾਮ ਜਪ, ਉਹ ਮੇਰਾ ਹਰਨਾਮ ਨੇ ਕਿਹਾ ਮੇਰਾ ਨਾਮ ਜਪ, ਪਰ ਉਹ ਛੋਟਾ ਜਿਹਾ 5 ਸਾਲ ਦਾ ਬੱਚਾ ਸੀ। ਉਹ ਨਿਰਭਉ ਹੋ ਕੇ ਕਹਿੰਦਾ ਵੀ ਮੈਂ ਤੇਰੇ ਕੋਲੋਂ ਕੀ ਲੈਣਾ, ਪਰਮੇਸ਼ਰ ਕੋਲ ਸਾਰੀ ਤਾਕਤ ਹੈ, ਉਹ ਚਾਹੇ ਤਾਂ ਤੇਰੀ ਤਾਕਤ ਨਹੀਂ ਖੋ ਸਕਦਾ। ਉਹ 5 ਸਾਲ ਦੇ ਬੱਚੇ ਦੇ ਅੰਦਰ ਐਸਾ ਗਿਆਨ ਹੋ ਜਾਣਾ ਗੁਰੂ ਦੀ ਕਿਰਪਾ। ਜੇ ਨਿਰਭਉ ਕਈ ਵਾਰੀ ਮਨੁੱਖ ਨੂੰ ਕੋਈ ਲਾਲਚ ਮਿਲ ਜਾਂਦਾ ਉਹ ਪਰਮੇਸ਼ਰ ਨੂੰ ਛੱਡ ਜਾਂਦਾ, ਕਈ ਵਾਰੀ ਮਨੁੱਖ ਨੂੰ ਕੋਈ ਲੋਭ ਦੇ ਦਿਓ ਉਹ ਮਹਾਂਪੁਰਖਾਂ ਨੂੰ ਛੱਡ ਜਾਂਦਾ। ਪਰ ਅਗਲੇ ਜਿਹੜੇ ਨਿਰਭਉ ਪੁਰਖ ਹੁੰਦੇ ਨੇ ਉਹਨਾਂ ਕੋਲੋਂ ਸਾਰਾ ਕੁਝ ਵੀ ਚਲੇਗਾ। ਉਹ ਕਹਿੰਦੇ ਅਸੀਂ ਤਾਂ ਪਰਮੇਸ਼ਰ ਦਾ ਆਰਾਧਨਾ ਕਰਨਾ, ਉਹ ਰਾਜੇ ਨੂੰ ਪਹਾੜੀ ਬਣਾ ਸਕਦਾ, ਪਹਾੜੀ ਨੂੰ ਰਾਜਾ ਬਣਾ ਸਕਦਾ, ਉਹਨੂੰ ਕੌਣ ਮਾਰਨ ਵਾਲਾ ਕੌਣ ਹੈ ਜਿਹੜਾ ਪਰਮੇਸ਼ਰ ਨਾਲ ਨਾਤਾ ਜੁੜਿਆ ਹੋਇਆ। ਤਾਂ ਸਤਿਗੁਰੂ ਕਹਿੰਦੇ ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ, ਇੱਕ ਰਾਮ ਦਾ ਨਾਮ ਹੀ ਉਹਨਾਂ ਪੁਰਸ਼ਾਂ ਦਾ ਆਸਰਾ ਬਣਿਆ ਜਿਨ੍ਹਾਂ ਦੇ ਨਿਰਭਉ ਹੋ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ। ਸਭ ਚਰਨ ਆਕਾਰ ਮੁਗਤ ਪ੍ਰਭ ਹੈ ਵੀ ਹੋਣ ਹਾਰਾ, ਉਹਦਾ ਦਰਸ਼ਨ ਵੀ ਸਫਲ ਹੈ ਭਾਈ। ਅਕਾਲ ਮੂਰਤ ਪਰਮੇਸ਼ਰ ਦਾ ਜਿਹੜਾ ਸਰੂਰਤ ਹੈ, ਅਕਾਲ ਮੂਰਤ ਦਾ ਸਤਿਗੁਰੂ ਮੂਲ ਮੰਤਰ ਵਿਚ ਲਿਖਿਆ ਹੋਇਆ, ਅਕਾਲ ਤੋਂ ਰਹਿਤ ਹੈ ਸਫਲ ਦਰਸ਼ਨ, ਉਹਦਾ ਪੂਰਾ ਗੁਰੂ ਹੈ। ਅਕਾਲ ਮੂਰਤ ਦੀ ਮੂਰਤ ਹੀ ਹੈ ਸਮਝ ਲਓ, ਉਹ ਸੰਸਾਰ ਵਿਚ ਪਰਮੇਸ਼ਰ ਦਾ ਰੂਪ ਹੀ ਸਮਝ ਲਓ, ਉਹਦਾ ਦਰਸ਼ਨ ਕਰਨਾ ਵੀ ਸਫਲ ਹੈ। ਜਿਨ੍ਹਾਂ ਜਿਨ੍ਹਾਂ ਨੂੰ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਹੋਏ ਨੇ ਨਾ, ਉਹ ਜਿੰਨੇ ਵੀ ਸਵਾਦ ਉਹਨਾਂ ਨੇ ਦਰਸ਼ਨ ਕੀਤੇ ਸਫਲ ਹੀ ਸਮਝ ਲਓ, ਉਸ ਮਹਾਂਪੁਰਖ ਦੇ ਦਰਸ਼ਨ ਸਫਲ ਹੀ ਨੇ। ਅਕਾਲ ਮੂਰਤ ਪ੍ਰਭ ਹੈ ਵੀ ਹੋਣਾ ਹਾਰ, ਪਿੱਛੇ ਵੀ ਸੀ ਤਾਂ ਹੁਣ ਅੱਗੇ ਨੂੰ ਵੀ ਹੈ, ਇਹ ਵੀ ਕਿ ਗੁਰੂ ਪਹਿਲਾਂ ਸੀ ਤਾਂ ਹੁਣ ਖਤਮ ਹੋ ਗਏ, ਹੁਣ ਗੁਰੂ ਦਾ ਚਰਨ ਮੋਹਰੇ ਨਾ ਹੋਊਗਾ, ਮੋਹਰੇ ਜਾ ਕੇ ਧਰਮ ਰਾਜ ਨੂੰ ਸੱਚ ਬਾਹਰ ਪੜੂ ਜਾਂ ਨਹੀਂ ਪੜੂਗਾ। ਨਹੀਂ ਆਦਿ ਸੱਚ ਜਵਾਬ ਸੱਚ ਹੈ ਵੀ ਸੱਚ, ਨਾਨਕ ਹੋ ਸੀ ਜੀ ਸੱਚ। ਤਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਸਫਲ ਦਰਸ਼ਨ ਅਕਾਲ ਮੂਰਤ, ਪਹਿਲਾਂ ਹੈ ਤਾਂ ਉਹਦੇ ਦਰਸ਼ਨ ਵੀ ਸਫਲ ਹੀ, باقی اثرات بول تو پرمیشر کا روپ ہے، ہے بھی ہوگا ہارا ہے بھی ہوگا ہارا بھی آتے بھی ہوگا کٹ لگا اپنے جن لا کے اپنی پریت سے آیا جہے وہ جاننے والوں کٹ نہ لا کے رکھتا جہاں ماتا پتا کا بچہ بہت پیارا ہوتا نا وہ گھر گھر جا کے رکھتے ہیں دوسرے جیسے کامی کامنی تیاری جیسے نامے پریت براری کیر سنگ مارک ہے جینا سب سات ایسے ہتکاری جہاں بھائی بچہ دھد نو پیار کرتا اسی طرح بچہ ماتا اپنے پتر نو پیار کرتی ہے اسی طرح گرو اپنے سیوک نو جہے وہ جن نے انہوں نے ہر ویلے گلے نہ ڈال کے رکھتا پیار کی گل دسی ہے گلے نہ ہر ویلے لا کے ماتا کہ بچے نو ہر ویلے کا گلے نہ ڈال کے نہیں رکھتی یہ بہت ہر ویلے بچہ دھد ماں کو لگتا ہر ویلے دھد وہ بھی نہیں لگتا اگر ایک پیار کی آنسر بھی نشانی دسی ہے ایک نشانی پیار بھی ایسی ہے جہاں ماتا بچے نو کٹ نہ لا کے پیار کرتی ہے جہاں پرمیشر اپنے بھگتوں نو بھائی کنڈے نال لا کے پیار ہی اتنا کرتا ماتا جی پیار کر سکتی ہے جہاں گرو کا پیار ہے کنڈ لگائے اپنے جن لا کے اپنی پریت پیارا مجھے بجائی آ جات سوبا کال جایا واسطے نانک کو پر پورا بھیجو سدرے سوپ مناسے مجھے بجائی ٹھیک ہے بڑھیا سنسار بچے تو سرپنچ بن گیا بڑھیائی ہے کوئی پنچ بن گیا بڑھیائی ہے پر ہو کسی نے عہدہ مل گیا سکتا بڑھیائی ہے بڑھیائیاں ہو بڑی نے کسی کی فصل چنگی ہوگی دنیا کے بعد ہی بہت بڑی فصل ودیا ہو بڑھیائی ہے کسی نے مشینری ودیا کام کر گئی کہتے ادھر وہ بنا والے بھی لوگ بڑھیائی کرتے بڑھیائی ہے یہ بڑھیائیاں تھوڑے سمے تک بہت لمبا سما جی پرمیشر کی بڑیائی دیتی ہوئی ہے تھی دو بچے پانچ سال کے ہوئے ہیں ایک کروڑ ایک پرکار یہاں دونوں بچوں کا ذکر گرو گرنتھ صاحب جی کے پانچ پانچ سال کے ہوئے ہیں یہاں پانچ پانچ سال کے بچوں ایسی بڑیائی پرمیشر نے دیتی ہے ان سب سات یوگ کے بچ پرکاش ہوا سات یوگ تریتا دوپر کے ہر سات یوگ ہے ان لمبا سما ہو گیا تقریباً 47,020 سال چار یوگوں کی عمر ہے والے تک پرہلاد کا نام گرو گرنتھ صاحب سے لکھا ہوا کتنی بڑی بڑیائی ہے کہ انہوں کی شوبھا جگ جگ ہوئی کوئی نہ بیٹھا ہاں ایک جگنی دو جگنی تین جگنی پتا نہیں جگہ کی گرنتی لکھی نہیں ہے ہر من تن مسیا کوئی جے جے کار کرے سب کوئی تاں سب گرو جی نے لکھا بڑی بڑیائی گرنتی کوئی نہیں سب دنیا نال بڑیائی بڑی باقی دنیا پہوگی تھوڑی تھوڑی راجے گاندھی جی نے شریر رہتا شریر تو بعد بڑیائی ختم ہو جاتی ہے وہ راجے دو چار پوچھنا بعد لوگ بھول جاتے ہیں جہے بھگتان کی بڑیائی ہے وہ بڑیائی پھر سبگر کہتے بڑی بڑیائی آج جج سوبا حیرانی کرنے والی سوبا ہے کارج آیا راستے جن یہ چیز ملتا ہے سمجھ وہ کارج رات ہو گیا جن میں پرمیشر کو موہ لگ جاتی بڑیائی کی سمجھو کارج رات ہو نانک کو گر پورا بھیجو ستگرو جی کہتے سان پورے گرو کا پنجے پاتشاہ نے ملاپ ہویا سگلے سوکھ مناسے گرو رام داس مارو کا ملاپ ہویا پھر کوئی دکھدا کا کام اتنے ہے ہی نہیں اسے دکھ کا کام پھر ہو ہی نہیں سکتا جیسے گرو آ کے کھڑ گیا پھر دوسرے پاس دکھ کا پھر کھڑتا ہی نہیں جب سرب سکھا کا داٹا ہی آ کے وہ ملاپ ہو گیا سرب سکھا یا سرب سکھا میں وہ ملاپ ہی سرب سرب سارے سکھا کا داٹا تو وہ ملاپ ہی ہو گیا پھر ہوں دکھا نہ ہی جائے اس بعد پھر دکھ کی گل ہے ہی نہیں اس کر کے ستگرو گرو ارجن دیو مہاراج بڑی کرپا کرتے پہ کی ہے یہ اپدیش انہوں کا پریکٹیکلی اپدیش ہے گرو ارجن دیو مہاراج کا یہ میرا پورا جیو پہنچا رہا ہوا اپدیش نہیں ہے یہ صرف شریر کے اتنے پریکٹیکلی جو گل بڑھتی ہے یہ سچی گل گرو گرنتھ صاحب نے لکھ دیتی ہے اس کر کے گرمکھ پیارے سب تو بڑی بڑیائی کا نام نہیں ہے جہاں گرمکھ نام نہیں جپتے پہلی گل کا نام کا پتا ہی نہیں ہے وہ بھی کسی مہاپرش کو پتا چل گیا دوسری گل کہڑی پانی پڑھنی کہڑی نہیں پڑھنی یہ بھی کسی مہاپرش کی سنگت کو بنا پتا نہیں چلتا اس کر کے اسنان کرنا کنے بجے اٹھنا کنے بجے سونا کنے بجے جاگنا یہ گلان بھی کسی گرمکھ کی سنگت کو بنا پتا نہیں کرتی اس کر کے گلان کسی مہاپرش کی سنگت میں جا کے ਪਹਿਲੀ ਦੀ ਪੜ੍ਹਾਈ, ਦੂਜੀ, ਚੌਥੀ, ਪੰਜਵੀਂ, ਹੌਲੀ ਹੌਲੀ ਮਨੁੱਖ ਚੜ੍ਹਦਾ ਚੜ੍ਹਦਾ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਜਾਂਦਾ। ਜਿਹੜਾ ਤੁਰਿਆ ਹੀ ਨਹੀਂ ਭਾਈ ਉਹਦੇ ਬਹੁਤ ਮਾੜੇ ਭਾਗ ਨੇ, ਜਿਹੜਾ ਤੁਰਿਆ ਹਲੇ ਪਹੁੰਚਿਆ ਨਹੀਂ ਉਹ ਕਦੀ ਨਾ ਕਦੀ ਪਹੁੰਚ ਜਾਊਗਾ, ਜਿਹੜਾ ਤੁਰਿਆ ਹੈ ਭਾਈ ਕਿਤੇ ਡਿੱਗ ਵੀ ਪਿਆ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ, ਫਿਰ ਤੁਰੂਗਾ ਜਾਂਦੇ ਮਾਰਗ ਯੋਗ ਨੇ ਤਾਂ ਤੋਂ ਨਾ ਹੀ ਦੋਸ਼ ਬਹੁਤ ਕਮੀਰ ਬੈਠਾ ਰਹੇ ਤਾਂ ਫਿਰ ਕਰੜੇ ਦੋਸ ਜਿਹੜਾ ਬੈਠਾ ਉਹਦੇ ਨਾਲ ਦਾ ਭਾਈ ਉਹ ਚੰਗਾ ਜਿਹਾ ਤੁਰਿਆ ਹੋਇਆ। ਇੱਕ ਵਾਰੀ ਸਭ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਿਸੇ ਨੇ ਸਵਾਲ ਕੀਤਾ, ਮਹਾਰਾਜ ਕਈ ਦਿਖਾ ਦੇਣੀਆਂ ਮਾਰਾਂ ਫਲੀ ਫਿਰਦੇ ਆ ਉਹਨਾਂ ਦਾ ਵੀ ਕੋਈ ਲਾਭ ਉਹਨਾਂ ਨੂੰ ਹੋ ਜਾਊਗਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਗੁਰਮੁਖਾ ਨਾ ਕਰਨੇ ਵਾਲਿਆਂ ਨੂੰ ਤਾਂ ਬੜੇ ਚੰਗੇ ਨੇ, ਕੋਈ ਨਾ ਕੋਈ ਪਾਲਾ ਮਾਰਦਾ ਫੇਲਦੇ ਹੀ ਹੋਣਗੇ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਦਿਖਾਵੇ ਵਾਲੇ ਵੀ ਚੰਗੇ ਆ, ਕੁਛ ਨਾ ਕੁਛ ਗੁਰੂ ਦਾ ਨਾਮ ਜਪਦੇ ਆ, ਕੁਛ ਨਾ ਕੁਛ ਵਡਿਆਈ ਕਰਦੇ ਆ, ਭਾਵੇਂ ਸੰਸਾਰ ਨੂੰ ਦਿਖਾਵਾ ਕਰਦੇ ਆ, ਨਾ ਕਰਨ ਵਾਲਿਆਂ ਨੂੰ ਸੌ ਲੱਖਾਂ ਚੰਗੇ। ਇਸ ਤਰ੍ਹਾਂ ਕਿ ਭਾਈ ਗੁਰਮੁਖੋ ਅਰੇ ਗੁਰਮੁਖ ਪਿਆਰਿਆਂ ਨੇ ਇਹ ਵੀ ਪਰਿਵਾਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਅਰਥੋ ਬਾਲ ਵਾਲਿਆਂ ਦੇ ਮਹਾਨ ਸੇਵਾਦਾਰ ਨੇ, ਜਦੋਂ ਵੀ ਬਾਲ ਪਾਲੀ ਦੀ ਆ ਉਸ ਵੇਲੇ ਹੀ ਆ ਜਾਂਦੇ ਨੇ। ਇਹ ਬਹੁਤ ਸੇਵਾ ਨੂੰ ਸਮਰਪਿਤ ਗੁਰੂ ਦੀ ਕਿਰਪਾ ਹੈ, ਜਦੋਂ ਗੁਰੂ ਦੀ ਸੇਵਾ ਦਾ ਹੁਕਮ ਆ ਜਾਣਾ ਉਸੇ ਵੇਲੇ ਹੀ ਚਲੇਗਾ, ਆਪਣਾ ਕੰਮ ਵਿੱਚ ਛੱਡ ਦੇਣਾ। ਇਹ ਗੁਰੂ ਦੀ ਕਿਰਪਾ ਗੁਰੂ ਦੀ ਦਿਆਲਤਾ ਤੋਂ ਬਿਨਾਂ ਗੱਲਾਂ ਹੋ ਨਹੀਂ ਸਕਦੀਆਂ, ਨਹੀਂ ਤਾਂ ਸੰਸਾਰੀ ਲੋਕ ਆਪਣਾ ਕੰਮ ਨਹੀਂ ਛੱਡਦੇ, ਗੁਰੂ ਦਾ ਕੰਮ ਰਹਿੰਦਾ ਰਹਿ ਜਾ। ਪਰ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਭਾਈ ਤੁਸੀਂ ਗੁਰੂ ਨਾਨਕ ਦਾ ਕੰਮ ਕਰੋ, ਗੁਰੂ ਨਾਨਕ ਤੁਹਾਡਾ ਕੰਮ। ਜਿਹੜੇ ਗੁਰੂ ਦੇ ਕੰਮ ਨੂੰ ਪਹਿਲ ਦਿੰਦੇ ਆ ਤੇ ਗੁਰੂ ਉਹਨਾਂ ਨੇ ਕੰਮ ਸਵਾਰਦਾ, ਗੁਰੂ ਉਹਨਾਂ ਦੇ ਕਾਰਜ ਆ ਕੇ ਆਪ ਸਵਾਰ ਜਾਂਦਾ, ਕੋਈ ਚੁੱਕੀ ਛੁੱਪੀ ਗੱਲ ਨਹੀਂ ਹੈ। ਜਿਹੜਾ ਇਤਿਹਾਸ ਪੜੋ ਭਾਰਤਾਂ ਦੇ ਕੰਮ ਸਵਾਰੇ। ਇਸ ਕਰਕੇ ਭਾਈ ਗੁਰਮੁਖ ਪਿਆਰਿਓ ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਅਰਖੋ ਬਾਲ ਵਾਲਿਆਂ ਦੇ ਸਥਾਨ ਦੇ ਮਹਾਨ ਸੇਵਾਦਾਰ ਨੇ, ਇਸ ਕਰਕੇ ਉਹਨਾਂ ਦੀ ਸੰਗਤ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸੰਗਤ ਬਹੁਤ ਸਾਰੇ ਗੁਰਮੁਖ ਆਏ ਨੇ, ਸਰਪੰਚ ਸਾਹਿਬ ਅੱਗੋਂ ਆਰ ਤੋਂ ਆਏ ਨੇ, ਹੋਰ ਵੀ ਮਾਸਟਰ ਜਦੋਂ ਆਰ ਤੋਂ ਹੋਰ ਬਹੁਤ ਗੁਰਮੁਖ ਸੰਗਤਾਂ ਆਈਆਂ ਨੇ ਇਹਨਾਂ ਦੇ ਪਿਆਰ ਵਿੱਚ। ਇਸ ਕਰਕੇ ਸਤਿਗੁਰੂ ਦੀ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਸਮੇਂ ਬਾਅਦ ਇੱਥੇ ਚੰਨ ਪਾਏ ਨੇ ਸਤਿਗੁਰੂ ਜੀ ਨੇ, ਜਦੋਂ ਕਿ ਸ਼ੁਰੂ ਕੀਤਾ ਸੀ ਕਾਲਜ ਉਸ ਵੇਲੇ ਸਤਿਗੁਰੂ ਜੀ ਚੰਨ ਪਾ ਗਏ ਸੀ, ਫਿਰ ਇਹਨਾਂ ਦੇ ਮਨ ਦੇ ਅੰਦਰ ਪਾਉਣਾ ਹੀ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਵੀ ਪੈ ਜਾਣ ਤੇ ਭਾਈ ਸੰਗਤ ਦੇ ਚਰਨ ਵੀ ਜ਼ਰੂਰ ਪੈ ਜਾਣ। ਜਦੋਂ ਗੁਰੂ ਦੇ ਚਰਨ ਪੈ ਜਾਂਦੇ ਫਿਰ ਸੰਗਤ ਦੇ ਚਰਨ ਤੁਹਾਡੇ ਨਾਲ ਆਪ ਹੀ ਪੈ ਜਾਂਦੇ ਆ, ਜਿੱਥੇ ਗੁਰੂ ਜਾਂਦਾ ਸੰਗਤ ਨਾਲ ਚਲੀ ਜਾਂਦੀ ਹੈ, ਗੁਰੂ ਦੀ ਸੇਵਾ ਹੋ ਗਈ ਸੰਗਤ ਦੀ ਸੇਵਾ ਨਾਲ ਹੀ ਹੋ ਗਈ ਭਾਈ। ਇਸ ਕਰਕੇ ਬਹੁਤ ਚੰਗਾ ਮੌਸਮ ਹੈ ਸਤਿਗੁਰੂ ਦੀ ਕਿਰਪਾ ਕਰਨ ਭਾਈ, ਇਹਨਾਂ ਨੂੰ ਫਿਰ ਜਗ੍ਹੇ ਤੋਂ ਹੋਰ ਵੀ ਸੇਵਾ ਦਾ ਫਲ ਬਖਸ਼ਣ, ਆਪਣੀ ਦਇਆ ਦ੍ਰਿਸ਼ਟੀ ਨਾਲ ਉਹ ਦਾਸ ਦੇ ਇੰਨੇ ਕੁ ਬਚਨ ਪ੍ਰਵਾਨ ਕਰਿਓ। ਸਾਰੀ ਸੰਗਤ ਪਾਈ ਹੈ ਜਿਹਨਾਂ ਗੁਰਮੁਖਾਂ ਨੇ ਮਾਇਆ ਭੇਟ ਕੀਤੀ ਹੈ, ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਸਥਾਨ ਤੋਂ ਆਏ ਨੇ ਨਾ, ਉਸ ਸਥਾਨ ਦਾ ਕੋਈ ਸੇਵਾਦਾਰ ਗੁਰਮੁਖ ਕਿਤੇ ਪਿੰਡ ਬੈਠਾ ਹੋਵੇ, ਉਹਦੇ ਮਾਇਆ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਕਿਤੇ ਵੀ ਉਹ ਗੁਰਮੁਖ ਪਿਆਰੇ ਵਰਤ ਸਕਦੇ ਹੋ ਆਪਣੇ ਸੇਵਨ, ਇਹ ਮਾਇਆ ਦਾ ਸ਼ਕਤੀ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਨਾ। ਦਾਸ ਦੀ ਹੀ ਸੇਵਾ ਪ੍ਰਵਾਨ ਕਰੋ, ਸਾਰੀ ਸੰਗਤ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਦਾ ਖਾਲਸਾ।